एक ओंकार सतनाम करता पुरुष निर्भो निर्वैर अकाल मुहूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा सब दुख हरो हे शरण जो दयाले दीनानाथ माया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ सनेवर फतेह प्रवान करने वाहिगुरु जी का खालसा वाहिगुरु जी की फतेह। धार्मिक विद्वान ऐसा मनते ने दुनिया भर के ज्ञान नो सिर्फ दो हिस्सों च ही तकसीम किया जा सकता है, ज्यादा हिस्सों च नहीं। एक पदार्थ का ज्ञान, एक परमात्मा का ज्ञान, एक संसार का ज्ञान, एक निरंकार का ज्ञान, एक बाहर का ज्ञान, एक अंदर का ज्ञान। ज्ञान दियां सारियां धारावां इन्हां ही दो सागरां विच लीन हो जांदी। ज्ञान कुछ भी होवे, या बाहर दा है या अंदर दा है, या पदार्थ दा है या परमात्मा दा है। ये जो दो प्रकार दा ज्ञान है इसका फल इसदे हासिल करन दा मकसद जो धार्मिक विद्वान दसदे ने वो ये है, पदार्थ का ज्ञान हासिल करके पदार्थ नू अपने अनुकूल करना, अपने अनुकूल करना। समझ आईए मनुख नू अगर पदार्थ मेरे अनुकूल नहीं है मैं इस तो सुख नहीं ले सकता, इस तो सुख नहीं ले सकता। हवा बहुत गर्म है जिन्हू कहने लू चल रही है, दर्जा हरारत 50-52 तो भी अगे चला गया, तो इनू संस्कृत विच कहिंदे ने वाता अनुकूल, हवा नू अपने अनुकूल करना। जिस तरह की हवा मैनू चाहिदी है मैं इसनू अपने अनुकूल करना। पानी दा स्वभाव ते है निवाण दी तरफ चलना, पर मैं रहिंदा 8वीं मंजिल ते 10वीं मंजिल ते, मैनू उपर चाहिदा पानी। तो हुण मैं पानी दी धारा नू अपने अनुकूल करना है, बावे वगदी है निवाण दी तरफ, मैनू वगाना है चढ़ाई दी तरफ। बाहर दा ज्ञान पदार्थ दा ज्ञान, पदार्थ नू अपने अनुकूल करना, ਜੋ ਮੇਰੇ ਅਨੁਕੂਲ ਨਹੀਂ ਹੈ ਉਹ ਮੈਨੂੰ ਸੁੱਖ ਨਹੀਂ ਦੇ ਸਕਦਾ, ਉਸ ਤੋਂ ਮੈਂ ਸੁੱਖ ਨਹੀਂ ਲੈ ਸਕਦਾ। ਆਪ ਦੀ ਗਿਆਤ ਲਈ ਅਰਜ਼ ਕਰਾਂ, ਇੱਕ ਕਿਸਾਨ ਧਰਤੀ ਨੂੰ ਆਪਣੇ ਮਨ ਮਰਜ਼ੀ ਦੇ ਅਨੁਕੂਲ ਕਰਨਾ ਚਾਹੁੰਦਾ ਹੈ ਔਰ ਕਰਦਾ ਹੈ, ਜੈਸਾ ਬੀਜ ਮੈਂ ਬੋਣਾ ਚਾਹੁੰਦਾ ਉਹ ਪੈਦਾ ਹੋ, ਜੈਸੇ ਫੁੱਲ ਫਲ ਮੈਂ ਉਗਾਉਣਾ ਚਾਹੁੰਦਾ ਵੈਸੀ ਹੋ। ਇਸੇ ਤਰੀਕੇ ਨਾਲ ਅਗਨ ਹੈ, ਅੱਗ ਇਸਨੇ ਮਨੁੱਖ ਨੇ ਬਹੁ ਪ੍ਰਕਾਰ ਵਿੱਚ ਆਪਣੇ ਅਨੁਕੂਲ ਕੀਤੀ ਹੋਈ ਹੈ, ਆਪਣੇ ਅਨੁਕੂਲ ਕੀਤੀ ਹੋਈ ਹੈ ਔਰ ਅਗਨ ਤੋਂ ਬਹੁਤ ਸਾਰੀ ਆਪਣੀਆਂ ਲੋੜਾਂ ਦੀ ਪੂਰਤੀ ਇਹ ਕਰ ਰਿਹਾ ਔਰ ਅੱਗ ਬਹੁ ਪ੍ਰਕਾਰ ਰੂਪ ਦੇ ਵਿੱਚ ਮਨੁੱਖ ਦੀ ਸੇਵਾ ਵਿੱਚ ਜੁਟੀ ਹੋਈ ਹੈ, ਕਿਧਰੇ ਭੋਜਨ ਬਣਾ ਰਹੀ ਹੈ, ਕਿਧਰੇ ਰੇਲਾਂ ਮੋਟਰਾਂ ਗੱਡੀਆਂ ਚਲਾ ਰਹੀ ਹੈ, ਕਿਧਰੇ ਬੜੇ ਬੜੇ ਕਾਰਖਾਨੇ ਪਏ ਚੱਲਦੇ ਨੇ। ਮੂਲ ਕਾਰਨ ਅਗਨੀ ਹੋਵੇਗਾ, ਅੱਗ ਇੱਕ ਸ਼ਕਤੀ। ਪਦਾਰਥ ਦੀ ਸ਼ਕਤੀ ਨੂੰ ਆਪਣੇ ਅਨੁਕੂਲ ਕਰਨਾ, ਆਪਦੀ ਗਿਆਤ ਲਈ ਅਰਜ਼ ਕਰਾਂ, ਮਨੁੱਖ ਦਾ ਤਨ ਵੀ ਪੰਜ ਤੱਤਾਂ ਦਾ ਪੁਤਲਾ ਹੈ ਤੇ ਪੰਜ ਦੇ ਪੰਜੇ ਤੱਤ ਪਦਾਰਥ ਨੇ। ਜਦ ਇਹ ਮਨੁੱਖ ਦੀ ਸਮਝ ਵਿੱਚ ਆਇਆ ਕਿ ਮੈਂ ਆਪਣੇ ਅਨੁਕੂਲ ਕਰਾਂ ਤਾਂ ਹੀ ਮੈਂ ਸੁੱਖ ਲੈ ਸਕਦਾ, ਫਿਰ ਮਨੁੱਖ ਦੀ ਫਿਤਰਤ ਨੇ ਇਹ ਕੰਮ ਵੀ ਸ਼ਰਮ ਅੰਜਾਮ ਦਿੱਤਾ ਕਿ ਮੈਂ ਬੰਦਿਆਂ ਨੂੰ ਵੀ ਆਪਣੇ ਅਨੁਕੂਲ ਕਰਨਾ, ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕੂਲ ਕਰਨਾ। ਬੜੇ ਬੜੇ ਜ਼ਾਲਮ ਰਾਜੇ ਮਹਾਰਾਜੇ ਡਿਕਟੇਟਰ ਇੱਥੋਂ ਹੀ ਪੈਦਾ ਹੋਏ, ਮਨੁੱਖ ਆਪਣੀ ਚਾਲ ਨਾ ਚੱਲੇ ਸਾਡੀ ਚਾਲ ਚੱਲੇ, ਮਨੁੱਖ ਆਪਣੀ ਮਰਜ਼ੀ ਦੇ ਮੁਤਾਬਕ ਨਾ ਜੀਵੇ ਮੇਰੇ ਹੁਕਮ ਦੇ ਮੁਤਾਬਕ ਜੀਵੇ, ਮਨੁੱਖ ਆਪਣੀ ਮਨ ਮਰਜ਼ੀ ਮੁਤਾਬਕ ਕੁਛ ਨਾ ਕਰੇ, ਜੋ ਮੇਰੀ ਮਰਜ਼ੀ ਹੈ ਉਹ ਕਰੇ। ਜਿਤਨੀ ਮਨੁੱਖ ਦੀ ਸ਼ਕਤੀ ਵਧੀ ਤਾਕਤ ਵਧੀ, ਜਦ ਉਸਨੇ ਦੇਖਿਆ ਮੈਂ ਪਦਾਰਥਾਂ ਨੂੰ ਆਪਣੇ ਅਨੁਕੂਲ ਕਰ ਸਕਦਾ ਤਾਂ ਹੁਣ ਮਨੁੱਖਾਂ ਨੂੰ ਕਿਉਂ ਨਾ ਆਪਣੇ ਅਨੁਕੂਲ ਕਰਾਂ। ਮਨੁੱਖੀ ਇਤਿਹਾਸ ਵਿੱਚ ਐਸੇ ਐਸੇ ਰਾਜੇ ਮਹਾਰਾਜੇ ਸ਼ਹਿਨਸ਼ਾਹ ਹੋਏ ਨੇ ਜਿਨ੍ਹਾਂ ਨੂੰ ਮਨੁੱਖ ਕਹਿਣਾ ਵੀ ਮਨੁੱਖਤਾ ਦੀ ਤੋਹੀਨ। ਲਾਸ਼ਾਂ ਦੇ ਉੱਪਰ ਚੰਗੇਜ਼ ਖਾਨ ਦੇ ਘੋੜੇ ਲੰਘਦੇ ਸਨ, ਹੱਸਦਾ ਸੀ, ਤੜਪਦੇ ਹੋਏ ਮਨੁੱਖਾਂ ਨੂੰ ਵੇਖ ਕੇ ਹਲਾਕੂ ਨੂੰ ਖੁਸ਼ੀ ਮਿਲਦੀ ਸੀ, ਬਹੁਤ ਵੱਡੀ ਖੁਸ਼ੀ ਮਿਲਦੀ ਸੀ। ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਔਰੰਗਜ਼ੇਬ ਸਾਰਾ ਦਿਨ ਨੱਚਦਾ ਰਿਹਾ ਸੀ, ਢੋਲ ਵਜਾ ਕੇ ਨੱਚਦਾ ਰਿਹਾ ਸੀ, ਬੜਾ ਖੁਸ਼ ਬੜਾ ਪ੍ਰਸੰਨ। ਇਹਨਾਂ ਭਰਾਵਾਂ ਨੂੰ ਕਿਉਂ ਮਾਰਿਆ, ਇਹ ਮੇਰੇ ਅਨੁਕੂਲ ਨਹੀਂ ਚੱਲ ਸਕਦੇ, ਖਤਮ ਕਰਨਾ ਹੈ। ਪਿਓ ਨੂੰ ਜੇਲ ਦੀ ਤੰਗ ਤਾਰੀਖ ਕੋਠੜੀ ਚ ਕਿਉਂ ਪਾਇਆ, ਇਹ ਵੀ ਮੇਰੇ ਅਨੁਕੂਲ ਨਹੀਂ ਚੱਲ ਸਕਦਾ, ਤੜਪਾ ਤੜਪਾ ਕੇ ਪਿਆਸਾ ਮਾਰਿਆ। ਅਗਨ ਨੂੰ ਆਪਣੇ ਅਨੁਕੂਲ ਕਰਨਾ, ਹਵਾ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਜੈਸਾ ਮੈਨੂੰ ਚਾਹੀਦਾ ਜਿੱਥੇ ਮੈਨੂੰ ਚਾਹੀਦਾ ਇਹਨੂੰ ਉੱਥੇ ਆਉਣਾ ਚਾਹੀਦਾ। ਠੀਕ ਹੈ, ਵਗਦਾ ਨਿਵਾਣ ਦੀ ਤਰਫ ਵਗੇ ਪਿਆ, ਮੈਂ ਰਹਿਣਾ 50 ਮੰਜ਼ਿਲ ਤੇ, ਮੈਨੂੰ ਇੱਥੇ ਚਾਹੀਦਾ। ਪਦਾਰਥ ਨੂੰ ਆਪਣੇ ਅਨੁਕੂਲ ਹੁੰਦਾ ਵੇਖ ਮਨੁੱਖ ਦਾ ਹੰਕਾਰ ਵਧਦਾ ਗਿਆ, ਜਿਤਨਾ ਹੰਕਾਰ ਵਧਦਾ ਗਿਆ ਉਤਨਾ ਮਨੁੱਖ ਨਿਰੰਕਾਰ ਤੋਂ ਦੂਰ ਹੁੰਦਾ ਗਿਆ, ਦੂਰ ਹੁੰਦਾ ਗਿਆ। ਇਹ ਸਦੀ ਅਜੋਕਾ ਯੁੱਗ ਬੜਾ ਪ੍ਰਬਲ ਹੰਕਾਰੀ ਯੁੱਗ, ਬਹੁਤ ਪ੍ਰਬਲ ਹੰਕਾਰੀ ਯੁੱਗ। सिर्फ बादशाह या राजे महाराजे ही मनुखां नूं अपने अनुकूल चला के खुश नहीं आंदे सन, बल्कि कुछ धार्मिक पखंडी गुरु उन्हां दी भी ओही कोशिश साडे अनुकूल चलन, साडी मर्जी दे मुताबिक चलन, साडे चेले बनन। मैं हैरान होना, धन गुरु नानक देव जी महाराज, गुरु अर्जन देव जी महाराज जी संबोधन करते ने, कोई रब की गल करते ने, साधु करके कहते ने, संत करके कहते ने, भाई करके कहते, और फिर बेनती करते ने, करो बेनती सुन मेरे मीता, संत टहल की वेला। मैं बेनती करना, चेले ते हुक्म किया जा सकता, चेले अगो बेनती करन दी की लोड़ है? चेले देते हुक्म किया जा सकता नहीं, उते बेनती करते हैं। फिर चेला नहीं कहते, मित्र कहते, मित्र कहते हैं। जे किसी के अंदर कुछ खामियां देखिया ने, प्रबल हंकार देखे, उन्हों भी समझाने का ढंग की है, साधो मन का मान त्याग। कहना साधु है, हंकारी नू साधु कहने की लोड़ की है? नहीं, कहना साधु। जे दूजे का हंकार होना, हंकार का मतलब की है? आहं, मैं बहुत वड्डा, अगला छोटा है। अगले नू छोटा करना जे गुनाह है, अगले नू छोटा समझना भी गुनाह है। गुस्ताखी माफ, बहुत सारे लोग दूसरे नू छोटा कर दे ते नहीं, छोटा समझ दे, समझ दे। पर धन गुरु तेग बहादुर साहिब गुरु अर्जन देव जी महाराज दूजे नू छोटा समझ दे भी नहीं, साधु कहते हैं। ठीक है, हंकारी है, बड़ा मन विच गुमान है, पर फिर भी उन्हों साधु करके मुखातब करना है। साधो मन का मान त्याग। अक्सर मैं अर्ज करता हूं ना, हरिद्वार दे ब्राह्मणा ने जब पूछ लिया गुरु नानक देव जी महाराज नूं, जो बड़ी सुंदर रबाब बजांदा है, थानू हरी जस सुणांदा है, ये थोड़ा चेला है? महाराज कहण लगे, नहीं, मेरा चेला नहीं है। फिर नौकर है, सेवक है? नहीं, मेरा सेवक भी नहीं। हुण यही भाषा जानदा सी ब्राह्मण ज्ञानी, जितना वड्डा ज्ञानी होवेगा दूजे नूं अज्ञानी समझेगा, छोटा समझेगा, छोटा समझेगा। सब तो प्रबल हंकार ज्ञान दा हुंदा है, उस तो बाद शक्ति दा हुंदा है, धन दा हुंदा है। ये भी मैं अर्ज करते हैं। कहिंदे ने एक फल दा इक्को ही बीज आउंदा है, एक बीज दे ची इक्को ही फल पैदा हुंदा है। अमरूद दे बूटे नू अमरूद लगदे ने, अंब नहीं, ते अंब दे दरख्त नू अंब लगदे ने, केले नहीं। कणक दे चों कणक पैदा हुंदी है, चने नहीं। चणियां दे चों चने पैदा हुंदे ने, मकई नहीं। पर हंकार दे ते हजारां बीज ने, बहुत सारे बीजां तो पैदा हो जाता है। किन्ने बीजां तो पैदा हो जाता है? कुछ एक दी गिनती सानू भगत रविदास ने कराई है। भगत रविदास जी वो कहिंदे ने, हम बड़ कव कुलीन, हम पंडित, हम जोगी सन्यासी, मैं छोटा मोटा कवि नहीं हां, बहुत वड्डा कवि। तो जितना वड्डा कवि है, यकीन जानो उन्ना ही हंकारी है। मैं बहुत नेड़े देखे ने, चाहे वो हिंदी दे कवि ने, पंजाबी दे कवि ने, चाहे उर्दू दे शायर ने, ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਨੇ, ਪੈਰਾਂ ਦੀ ਖਾਕ ਸਮਝਦੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹਮ ਬਡ ਕਵ, ਮੈਂ ਛੋਟਾ ਮੋਟਾ ਕਵੀ ਨਹੀਂ, ਬਹੁਤ ਵੱਡਾ ਕਵੀ। ਹਮ ਬਡ ਕਵ ਕੁਲੀਨ, ਕੁਲ ਮੇਰੀ ਕੁਲ ਵੱਡੀ ਹੈ, ਇਸ ਵਾਸਤੇ ਮੈਂ ਵੱਡਾ। ਮੇਰੀ ਕਵਿਤਾ ਮਹਾਨ ਹੈ, ਇਸ ਵਾਸਤੇ ਮੈਂ ਮਹਾਨ ਹਾਂ। ਕਵਿਤਾ ਨਾਲ ਆਪਣੀ ਮਹਾਨਤਾ ਜੋੜ ਲਈ, ਦੂਜੇ ਨੂੰ ਤੁੱਛ, ਕੁਲ ਦੇ ਨਾਲ ਆਪਣੇ ਨੂੰ ਵੱਡਾ ਸਮਝ ਲਿਆ, ਦੂਜਾ ਕੁਛ ਵੀ ਨਹੀਂ। ਹਮ ਬਡ ਕਵ ਕੁਲੀਨ, ਹਮ ਪੰਡਤ, ਪੰਡਤ ਦਾ ਮਤਲਬ ਇੱਥੇ ਵਿਦਵਾਨ। ਬਹੁਤ ਗ੍ਰੰਥ ਪੜ੍ਹੇ ਨੇ, ਬਹੁਤ ਸਾਰੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੋਇਆ, ਔਰ ਹਰ ਭਾਸ਼ਾ ਦੇ ਵਿਆਕਰਨ ਨੂੰ, ਗ੍ਰੈਮਰ ਨੂੰ ਸਮਝਿਆ ਹੈ। ਪੰਡਤ, ਹੁਣ ਜਿਤਨਾ ਵੱਡਾ ਪੰਡਤ ਉਤਨੀ ਵੱਡੀ ਮੈਂ। ਮੈਂ ਫਿਰ ਅਰਜ਼ ਕਰਾਂ, ਮੈਂ ਹੰਕਾਰ ਇੱਕ ਬੀਜ ਤੋਂ ਨਹੀਂ ਪੈਦਾ ਹੁੰਦਾ, ਬਹੁਤ ਸਾਰੇ ਬੀਜ। ਹਮ ਬਡ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ। ਜੋਗੀ ਦਾ ਮਤਲਬ ਹੈ ਜੋ ਜੁੜ ਗਿਆ, ਜੋ ਜੁੜ ਗਿਆ, ਜਿਹਦਾ ਹੰਕਾਰ ਸਾਰਾ ਮਿਟ ਗਿਆ। ਪਰ ਜਿਤਨਾ ਵੱਡਾ ਜੋਗੀ ਉਤਨਾ ਵੱਡਾ ਹੰਕਾਰੀ। ਮੈਂ ਪੰਜਾਬ ਦੇ ਚ ਉਹ ਸੰਤ ਜਿਨ੍ਹਾਂ ਦੇ ਨਾਲ ਬਹੁਤ ਵੱਡਪਣੇ ਦਾ ਲਕਬ ਜੁੜਿਆ, ਬਹੁਤ ਵੱਡਪਣੇ ਦਾ ਲਕਬ ਜਗਤ ਨੇ ਜੋੜਿਆ, ਉਤਨੇ ਹੀ ਹੰਕਾਰੀ ਦੇਖੇ, ਦੂਸਰੇ ਨੂੰ ਗਿਣਤੀ ਮਿਣਤੀ ਚ ਨਹੀਂ ਲਿਆਂਦੇ। ਕਬੀਰ ਕਹਿੰਦੇ ਨੇ, ਆਪਸ ਕੋ ਦੀ ਰਗ ਕਰ ਮਾਨੇ, ਅਵਰਨ ਕੋ ਲਗ ਮਾਰ। ਆਪਣੇ ਆਪ ਨੂੰ ਤੇ ਪੂਰਾ ਅੱਖਰ ਸਮਝਦੇ ਨੇ, ਦੂਜਿਆਂ ਨੂੰ ਲਗਾਂ ਮਾਤਰਾ ਸਿਆਰੀ ਬਿਆਰੀ ਔਂਕੜ ਦੋ ਅੰਕੜ। ਦੂਜਿਆਂ ਨੂੰ ਤੇ ਪੂਰਾ ਅੱਖਰ ਮੰਨਦੇ ਹੀ ਨੇ, ਆਪਣੇ ਆਪ ਨੂੰ ਪੂਰਾ ਅੱਖਰ ਮੰਨਦੇ ਨੇ। ਆਪਸ ਕੋ ਦੀ ਰਗ ਕਰ ਮਾਨੇ, ਅਵਰਨ ਕੋ ਲਗ ਮਾਤ। ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜ਼ਕ ਜਾਂਦੇ। ਇਹ ਮਨੁੱਖ ਮੈਂ ਨਰਕਾਂ ਨੂੰ ਜਾਂਦੇ ਦੇਖੇ ਨੇ, ਕਬੀਰ ਕਹਿੰਦੇ ਨੇ। ਇਹ ਮਨੁੱਖ ਕੁੰਭੀ ਨਰਕ ਭੋਗਦੇ ਮੈਂ ਦੇਖੇ ਨੇ। ਇਹ ਮਨੁੱਖ ਬੜੇ ਪ੍ਰਬਲ ਦੋਜ਼ਕ ਦੇ ਚ ਜਾਂਦੇ ਮੈਂ ਦੇਖੇ ਨੇ। ਹਮ ਬਡ ਕਵ ਕੁਲੀਨ, ਹਮ ਪੰਡਤ ਹੈ ਤੇ ਹੁਣ ਸਾਰੇ ਹੀ ਧਾਰਮਿਕ ਗੁਣ, ਇਹਨਾਂ ਧਾਰਮਿਕ ਗੁਣਾਂ ਕਰਕੇ ਦੋਜ਼ਕ, ਦੋਜ਼ਕ। ਹਮ ਬਡ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ। ਹੋ ਸਕਿਆ ਕਿਸੇ ਵਕਤ ਸੰਨਿਆਸੀ ਸ਼ਬਦ ਨੂੰ ਮੈਂ ਖੋਲਾਂਗਾ। ਸੰਨਿਆਸ ਦੇ ਅਰਥ ਨੇ ਸੁਣ ਦੇ ਚ ਆਸਣ, ਸੁਨ ਸਮਾਦ ਅਨਹਦ ਤੈਨਾਤ, ਕਹਿਣ ਨਾ ਜਾਈ ਅਚਰਜ ਬਿਸਮਾ। ਸੁਣ ਦੇ ਚ ਆਸਣ ਲੱਗ ਗਿਆ, ਸੁਣ ਦੇ ਚ ਬੈਠ ਗਿਆ, ਉਹਨੂੰ ਕਹਿੰਦੇ ਨੇ ਸੁਨ ਆਸਨ ਸੰਨਿਆਸ। ਸੁਨ ਆਸਨ, ਸੁਣ ਦੇ ਚ ਬੈਠ ਗਏ। ਸੁਣ ਦੇ ਚ ਬੈਠਣ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਪੈਂਦਾ, ਫਿਰ ਸੁਣ ਦੇ ਚ, ਫਿਰ ਆਪਣੇ ਤੋਂ ਵੀ ਦੂਰ। ਮਨੁੱਖ ਸੁਣ ਦੇ ਚ ਬੈਠ ਸਕੇ ਤੇ ਬੜੀ ਦੂਰ ਦੀ ਗੱਲ ਹੈ, ਮਨੁੱਖ ਆਪਣੇ ਨਾਲ ਵੀ ਨਹੀਂ ਬੈਠ ਸਕਦਾ, ਨਹੀਂ ਬੈਠ ਸਕਦਾ। ਮਨੁੱਖ ਪੁੱਤਰ ਨਾਲ ਬੈਠ ਸਕਦਾ, ਮਿੱਤਰ ਨਾਲ ਬੈਠ ਸਕਦਾ, ਪਤਨੀ ਨਾਲ ਬੈਠ ਸਕਦਾ, ਪਤੀ ਨਾਲ ਬੈਠ ਸਕਦਾ, ਨੌਕਰ ਨਾਲ ਵੀ ਬੈਠ ਸਕਦਾ, ਸੇਵਕ ਨਾਲ ਵੀ ਬੈਠ ਸਕਦਾ, ਕੁਛ ਨਹੀਂ ਅਖਬਾਰ ਨਾਲ ਬੈਠ ਸਕਦਾ, ਟੀਵੀ ਨਾਲ ਬੈਠ ਸਕਦਾ, ਕਿਸੇ ਕਿਤਾਬ ਕਿਸੇ ਮੈਗਜ਼ੀਨ ਨਾਲ ਬੈਠ ਸਕਦਾ, ਮਨੁੱਖ ਆਪਣੇ ਨਾਲ ਨਹੀਂ ਬੈਠ ਸਕਦਾ। ਕਿਤਾਬਾਂ ਬਾਰੇ ਬਹੁਤ ਕੁਛ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਇਹ ਵੀ ਮੈਂ ਅਰਜ਼ ਕਰਾਂ, ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ, ਆਪਣੇ ਨਾਲ ਨਹੀਂ ਬੈਠ ਸਕਦਾ, ਸੰਸਾਰ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਮਨੁੱਖ ਪਤਨੀ ਨਾਲ ਬੈਠ ਸਕਦਾ ਹੈ, ਆਪਣੇ ਨਾਲ ਨਹੀਂ ਬੈਠ ਸਕਦਾ, ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੀ ਮਜਬੂਰੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਇੱਕ ਪਤਨੀ ਵੀ ਪਤੀ ਨਾਲ ਬੈਠ ਸਕਦੀ ਹੈ, ਆਪਣੇ ਨਾਲ ਨਹੀਂ। ਇਸ ਵਾਸਤੇ ਉਸਨੂੰ ਵੀ ਪਤੀ ਦੀਆਂ ਕਮਜ਼ੋਰੀਆਂ, ਮਜਬੂਰੀਆਂ, ਗੁਣਾਂ, ਔਗੁਣਾਂ ਦਾ ਸਭ ਕੁਝ ਪਤਾ, ਸਭ ਕੁਝ ਪਤਾ ਹੈ ਜੋ ਉਹਦੇ ਕੋਲ ਬੈਠਦੀ ਹੈ, ਉਹਦੇ ਨੇੜੇ ਹੈ। ਜਿਤਨੀ ਪਤੀ ਦੇ ਨੇੜੇ ਹੈ ਗੁਸਤਾਖੀ ਮਾਫ, ਉਤਨਾ ਹੀ ਆਪਣੇ ਆਪ ਤੋਂ ਦੂਰ ਹੈ। ਕੋਈ ਜਿਤਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ, ਜੋ ਜਿਤਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ। ਪਰਿਵਾਰ ਬਾਰੇ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੁਛ ਵੀ ਨਹੀਂ ਜਾਣਦਾ। ਪਦਾਰਥਾਂ ਦੇ ਮਨੁੱਖ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਦਾਰਥ ਦੇ ਰਾਜ਼ ਬਾਰੇ, ਪਦਾਰਥ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ, ਪਦਾਰਥ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ। ਕਹਿੰਦੇ ਨੇ ਪਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸਮਝਣਾ ਪੈਂਦਾ। ਅਪਤਨ ਕਾ ਜੋ ਕਰੇ ਵਿਚਾਰ, ਤਿੰਨ ਜਮ ਕੰਕਰ ਨਹੀਂ ਕਰੇ ਖੁਆਰ। ਜੋ ਪਹਿਲੇ ਆਪਣੇ ਵਿਚਾਰ ਕਰੇ ਮੈਂ ਕੀ ਹਾਂ, ਤੂੰ ਛੱਡ ਰੱਬ ਦੀ ਗੱਲ, ਪਰਮਾਤਮਾ ਦੀ, ਗੁਰੂ ਦੀ, ਪੈਗੰਬਰਾਂ ਦੀ ਗੱਲ ਛੱਡ, ਪਹਿਲੇ ਆਪਣੀ ਗੱਲ ਕਰ, ਆਪਣੇ ਆਪ ਨੂੰ ਸਮਝ। ਅਪਤਨ ਕਾ ਜੋ ਕਰੇ ਵਿਚਾਰ, ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਹੱਕ ਸਮਝ ਹੋਵੇਗੀ, ਕਤਾ ਹੀ ਨਹੀਂ ਹੋ ਸਕਦੀ। ਔਰ ਜਿਤਨਾ ਬਾਹਰ ਮੁਖੀ ਮਨੁੱਖ ਹੋਵੇਗਾ, ਗੁਸਤਾਖੀ ਬਾਪ, ਉਹਨੂੰ ਗੁਰਬਾਣੀ ਕਹਿੰਦੀ ਉਤਨੀ ਮੋਟੀ ਅਕਲ ਦਾ ਹੋਵੇਗਾ, ਭਾਵੇਂ ਕਿਤਨਾ ਵਿਦਵਾਨ ਕਿਉਂ ਨਾ ਹੋਵੇ, ਉਤਨੀ ਅਕਲ ਉਸਦੀ ਮੋਟੀ ਹੋਵੇਗੀ। ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ, ਪਰਮਾਤਮਾ ਨੂੰ ਸਮਝਣ ਵਿੱਚ ਉਤਨਾ ਹੀ ਅਸਮਰਥ ਹੋ ਜਾਏਗਾ। ਇਸ ਵਾਸਤੇ ਬੜੇ ਬੜੇ ਸੰਸਾਰੀ, ਗਿਆਨੀ, ਵਿਗਿਆਨੀ, ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ, ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣਦੇ, ਉੱਕੀ ਨਹੀਂ ਜਾਣਦੇ, ਬਹੁਤ ਬਾਹਰ ਮੁਖੀ ਨੇ। ਚਲੋ ਦੋ ਸ਼ਬਦ ਕਹਿਣਾ ਤੇ ਮੈਂ ਨਹੀਂ ਚਾਹੁੰਦਾ ਸੀ, ਆ ਗਏ ਨੇ ਹੁਣ, ਇੱਥੇ ਤੱਕ ਆ ਗਏ ਨੇ, ਵਾਪਸ ਕਰਨੇ ਔਖੇ ਨੇ। ਇੱਕ ਦਿਨ ਬਾਈਬਲ ਦਾ ਅਧਿਐਨ ਕਰਦਿਆਂ ਸ਼ੰਕਾ ਰਹੀ ਮੈਨੂੰ ਕਾਫੀ ਦਿਨ, ਵੀ ਜਿਸ ਪੈਗੰਬਰ ਦੀ ਇਤਨੀ ਵੱਡੀ ਉਮਤ ਹੈ ਔਰ ਜਿਸ ਦਾ ਇਤਨਾ ਵੱਡਾ ਪ੍ਰਭਾਵ ਹੈ, ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈ ਹੈ, ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤ ਈਸਾ ਦਾ ਜਨਮ ਦਿਨ, ਉਹਦੇ ਜਨਮ ਨਾਲ ਸੰਬੰਧਿਤ। ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ, ਤਾਂ ਫਿਰ ਨਵਾਂ ਸਾਲ ਉਸਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ, ਜਿਸ ਦਿਨ ਦਿਨ ਬਣਿਆ ਸੀ, ਜਿਸ ਦਿਨ ਦਿਨ ਸ਼ੁਰੂ ਹੋਇਆ ਸੀ। ਇਹਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ, ਹਾਂ ਦਿਨ ਨਹੀਂ ਸੀ, ਸਮਾਂ ਨਹੀਂ ਸੀ, ਵਕਤ ਨਹੀਂ ਸੀ, ਤਾਂ ਫਿਰ ਕੀ ਸੀ? ਗੁਰਬਾਣੀ ਕਹਿੰਦੀ ਦੁੰਦ ਹੀ ਦੁੰਦ ਸੀ, ਅਰਬਦ ਨਰਬਦ ਦੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨੇ ਸੁਨ ਰਹਾਏਂਦਾ, ਨਾ ਦਿਨ ਸੀ ਨਾ ਰਾਤ ਸੀ। ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ, ਵਕਤ ਨਹੀਂ ਸੀ, ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾਲ, ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾਲ। ਸਮੇਂ ਨੂੰ ਕਿਸ ਤਰ੍ਹਾਂ ਨਾਪਦੇ ਹੋ? ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਇੱਕ ਨਿਮਕ, ਇੱਕ ਸੈਕਿੰਡ। ਇੱਕ ਸੈਕਿੰਡ ਕਿਤਨਾ ਆਉਂਦਾ, ਇੱਕ ਨਿਮਕ ਕਿਤਨਾ ਆਉਂਦਾ, ਇੱਕ ਛਿੰਨ ਕਿਤਨਾ ਆਉਂਦਾ, ਇੱਕ ਦਮ ਜਿਤਨਾ, ਇੱਕ ਦਮ ਗਿਆ, ਇਹ ਬਸ ਇੱਕ ਛਿੰਨ, ਇੱਕ ਜੋ ਹੈ ਸੈਕਿੰਡ। ਇਹ ਸਮੇਂ ਦਾ ਛੋਟਾ ਬਾਗ ਤੇ ਸਮੇਂ ਦਾ ਫਿਰ ਸਭ ਤੋਂ ਵੱਡਾ ਬਾਗ ਸਾਲ। ਇਤਨੇ ਸੈਕਿੰਡ, ਇਤਨੇ ਛਿੰਨ ਮਿਲੇ, ਇੱਕ ਪਲ ਬਣਿਆ, ਇਤਨੇ ਪਲ ਬਣੇ, ਇੱਕ ਪਹਿਰ ਬਣਿਆ, ਇਤਨੇ ਪਹਿਰ ਬਣੇ, ਇੱਕ ਦਿਨ ਬਣਿਆ। ਇਤਨੇ ਦਿਨ ਹੋਏ, ਇੱਕ ਮਹੀਨਾ ਬਣਿਆ, ਇਤਨੇ ਮਹੀਨੇ ਹੋਏ, ਇੱਕ ਸਾਲ ਬਣਿਆ, ਫਿਰ ਸਾਲ ਤੋਂ ਅੱਗੇ ਗਿਣਤੀ ਨਹੀਂ ਹੈ। ਸਮੇਂ ਨੂੰ ਨਾਪਣ ਦਾ ਸਭ ਤੋਂ ਵੱਡਾ ਪੈਮਾਨਾ ਸਾਲ, ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਦਮ, ਇੱਕਦਮ। ਤੋਲਣ ਦਾ ਸਭ ਤੋਂ ਛੋਟਾ ਪੈਮਾਨਾ ਰੱਤੀ, ਭਾਰਤ ਵਿੱਚ ਰਤੀਆਂ ਤੋਂ ਇਹ ਪੈਮਾਨੇ ਤੋਲਣ ਦੇ ਸ਼ੁਰੂ ਹੋਏ। ਇਤਨੇ ਰਤੀਆਂ ਦਾ ਇੱਕ ਮਾਸਾ, ਇਤਨੇ ਮਾਸਿਆਂ ਦਾ ਇੱਕ ਤੋਲਾ, ਇਤਨੇ ਤੋਲਿਆਂ ਦੀ ਇੱਕ ਛਟਾਕ, ਇਤਨੇ ਛਟਾਕਾਂ ਦਾ ਇੱਕ ਪਾਈਆ, ਇਤਨੇ ਪਾਈਆਂ ਦਾ ਇੱਕ ਸੇਰ, ਇਤਨੇ ਸੇਰਾਂ ਦਾ ਇੱਕ ਮਣ। ਤੋਲਣ ਦਾ ਸਭ ਤੋਂ ਵੱਡਾ ਪੈਮਾਨਾ ਸੀ ਮਣ, ਤੋਲਣ ਦਾ ਸਭ ਤੋਂ ਛੋਟਾ ਪੈਮਾਨਾ ਸੀ ਰੱਤੀ। ਇਹ ਬੇਲ ਆਉਂਦੀ ਹੈ, ਇਹ ਫਲ ਆਉਂਦਾ ਹੈ, ਦਰਖਤਾਂ ਨੂੰ ਚੜੀਆਂ ਹੋਈਆਂ ਬੇਲਾਂ ਆਉਂਦੀਆਂ ਨੇ। ਇੱਧਰ ਜੰਮੂ ਕਸ਼ਮੀਰ ਦੇ ਚ ਬੜੀਆਂ, ਹਿਮਾਚਲ ਦੇ ਚ ਬਹੁਤ ਨੇ, ਇੱਧਰ ਦਾ ਮੈਨੂੰ ਪਤਾ ਨੇ, ਠੰਡੇ ਇਲਾਕੇ ਚ ਆਉਂਦੀਆਂ। ਇੱਕ ਇੱਕ ਬੇਲ ਨੂੰ ਹਜ਼ਾਰਾਂ ਰੱਤੀਆਂ ਲੱਗਦੀਆਂ ਨੇ, ਲਾਲ ਰੰਗ, ਰੱਤੀ ਤੋਂ ਮੁਰਾਦ ਰੱਤੀ ਹੋਈ, ਰੰਗੀ ਹੋਈ, ਲਾਲ ਰੰਗ। ਸਾਰਿਆਂ ਦਾ ਵਜ਼ਨ ਇੱਕੋ ਹੀ ਹੁੰਦਾ। ਅਗਰ 5000 ਰੱਤੀਆਂ ਲੱਗੀਆਂ ਨੇ ਇੱਕ ਬੇਲ ਨੂੰ, ਤੋਲੋਗੇ ਸਾਰਿਆਂ ਦਾ ਵਜ਼ਨ ਇੱਕੋ ਹੁੰਦਾ। ਕਿਸੇ ਵੀ ਦਰਖਤ ਨੂੰ 1000 ਫਲ ਲੱਗੇ ਨੇ, ਸਾਰਿਆਂ ਦਾ ਵਜ਼ਨ ਇੱਕ ਨਹੀਂ ਹੁੰਦਾ, ਸਾਰਿਆਂ ਦਾ ਰੰਗ ਵੀ ਇੱਕ ਨਹੀਂ ਆਉਂਦਾ, ਸਾਰਿਆਂ ਦਾ ਸਵਾਦ ਵੀ ਇੱਕ ਨਹੀਂ ਆਉਂਦਾ। ਪਰ ਇੱਕ ਰੱਤੀ ਹੈ, ਰੰਗ ਵੀ ਇੱਕੋ, ਆਕਾਰ ਵੀ ਇਤਨਾ ਹੀ, ਵਜ਼ਨ ਵੀ ਇੱਕ ਨਾ, ਔਰ ਸਭ ਕੌੜੀਆਂ ਨੇ, ਸਭ ਕੌੜੀਆਂ। ਸਵਾਦ ਵੀ ਇੱਕੋ, ਵਜ਼ਨ ਵੀ ਇੱਕੋ, ਰੰਗ ਵੀ ਇੱਕੋ, ਆਕਾਰ ਵੀ ਇੱਕੋ। ਇਹ ਤੋਲਣ ਦਾ ਪੈਮਾਨਾ ਬਣਿਆ, ਸਭ ਤੋਂ ਛੋਟਾ ਪੈਮਾਨਾ ਕੀ ਰੱਤੀ, ਸਭ ਤੋਂ ਵੱਡਾ ਪੈਮਾਨਾ ਕੀ ਮਣ। ਮਣ ਸਮੇਂ ਦਾ ਸਭ ਤੋਂ ਛੋਟਾ ਪੈਮਾਨਾ ਦਮ, ਤੇ ਜਦ ਮਨੁੱਖ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ, ਦਮ ਹੀ ਨਹੀਂ ਸੀ। ਤੇ ਜਦ ਦਿਨ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ ਸੀ, ਸਮਾਂ ਨਹੀਂ ਸੀ। ਜਿਸ ਦਿਨ ਮੈਂ ਕਵਾਂ ਮਜਬੂਰੀ, ਕਿਉਂਕਿ ਦਿਨ ਤੇ ਨਹੀਂ ਸੀ, ਜਿਸ ਦਿਨ ਸਮੇਂ ਦਾ ਜਨਮ ਹੋਇਆ, ਜਾਂ ਇੰਜ ਕਵਾਂ, ਦਿਨ ਦੇ ਨਾਲ ਜਦ ਸਮੇਂ ਦਾ ਜਨਮ ਹੋਇਆ, ਦਿਨ ਦਾ ਜਨਮ ਹੋਇਆ, ਸਮੇਂ ਦਾ ਜਨਮ ਹੋਇਆ, ਉਹ ਦਿਨ ਅਗਰ ਅਸੀਂ ਯਾਦ ਕਰੀਏ, ਉਹ ਨਵਾਂ ਦਿਨ ਹੈ, ਨਵਾਂ ਸਾਲ ਉੱਥੋਂ ਸ਼ੁਰੂ। ਉਹ ਦਿਨ ਕਿਹੜੇ ਦਿਨ ਹੋਇਆ, ਦਿਨ ਤੇ ਹੈ ਹੀ ਨਹੀਂ ਸੀ। ਉਹ ਦਿਨ ਕਿਸ ਵਕਤ ਹੋਇਆ, ਵਕਤ ਤੇ ਹੈ ਹੀ ਨਹੀਂ ਸੀ। ਤੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਵਾਰ ਨਾ ਕੋਈ, ਜਾ ਕਰ ਤਾ ਸਿਰ ਟੀਕੋ ਸਹਜੇ, ਆਪੇ ਜਾਣੇ ਸੋਈ। ਤੋ ਫਿਰ ਨਵਾਂ ਸਾਲ ਮਨਾਉਣਾ ਗੁਸਤਾਖੀ ਮਾਫ, ਕਹਿੰਦੇ ਨੇ ਜਗਤ ਕੀ ਪੇੜਾ ਚਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਹਜ਼ਰਤ ਈਸਾ ਦਾ ਜਨਮ ਦਿਨ ਇੰਜ ਕਹਿ ਲਓ, 25 ਸਤੰਬਰ ਨੂੰ ਕਿਧਰੇ ਹੋਏ ਸਨ, ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇਹ ਗਣਿਤ ਆਰੰਭ ਆਉਂਦੀ ਹੈ, ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ। ਇਹ ਤੇ ਹਜ਼ਰਤ ਈਸਾ ਦਾ ਜਨਮ ਦਿਨ ਹੋਇਆ, ਨਵਾਂ ਸਾਲ ਥੋੜੀ ਹੋਇਆ। ਇੱਕ ਚੇਤ ਨੂੰ ਰਾਜੇ ਬਿਕਰਮਾਜੀਤ ਦਾ ਜਨਮ ਹੋਇਆ ਸੀ, ਬਿਕਰਮੀ ਸੰਮਤ। ਇਹ ਜੀ ਬਿਕਰਮੀ ਸਾਲ ਹੈ, ਸਾਲ ਤੇ ਪਰਮਾਤਮਾ ਨੇ ਬਣਾਏ ਨੇ, ਗੱਲ ਖਤਮ। ਬਿਕਰਮਾਜੀਤ ਦਾ ਜਨਮ ਹੋਇਆ ਸੀ, ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ, ਤੁਸੀਂ ਕਿਸੇ ਅਰਬ ਦੇਸ਼ ਦੇ ਚ ਨਹੀਂ ਦੇਖੋਗੇ। 22-23 ਦੇਸ਼ ਨੇ ਇਸਲਾਮੀ, ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ, ਉਸ ਦਿਨ ਤੋਂ ਉਹ ਸਮੇਂ ਦੀ ਗਿਣਤੀ ਕਰਦੇ ਨੇ। ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ। ਪਰ ਉਹ ਆਪਣੇ ਅਵਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਾਲ। ਨਵਾਂ ਸਾਲ ਤੇ ਉਸ ਦਿਨ ਆਰੰਭ ਆਉਂਦਾ ਜਿਸ ਦਿਨ ਨਵਾਂ ਦਿਨ ਸੀ, ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਛ ਨਹੀਂ ਪਤਾ, ਕੁਛ ਵੀ ਨਹੀਂ ਪਤਾ, ਸਭ ਕਲਪਨਾ ਹੀ ਕਲਪਨਾ, ਕਪੋਲ ਕਲਪਨਾ। ਮੈਂ ਤੇ ਦਿੱਲੀ ਦੇ ਚ ਬਹੁਤ ਵੱਡੇ ਇਕੱਠ ਦੇ ਚ ਕਹਿ ਕੇ ਆਇਆ ਵੀ ਨਾਨਕ ਸ਼ਾਹੀ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੀ, 1 ਜਨਵਰੀ ਜੋ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਸੀ? ਜਵਾਬ ਨਹੀਂ ਸੀ ਕਿਸੇ ਕੋਲ। ਖੈਰ ਮੁਕਤਸਰੇ ਤੇ ਮੇ ਵਿਚਕਾਰ ਜੋ ਹੈ ਗੱਲ ਆ ਗਈ, ਥਿਥ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ, ਜਾਕਰ ਤਾਂ ਸ੍ਰੀ ਟੀਕੋ ਸਾਜੇ ਆਪੇ ਜਾਣੇ ਸੋਈ। ਹਜ਼ਰਤ ਈਸਾ ਜਿਸ ਦੀ ਇਤਨੀ ਵੱਡੀ ਉਮਤ ਹੈ, ਬੜਾ ਭਾਰੀ ਪ੍ਰਭਾਵ ਹੈ, ਕੁਛ ਮਨੋਚਿੰਤਕ ਤੇ ਮੰਨਦੇ ਨੇ ਬਾਹਰ ਦੇ ਰੂਪ ਰੇਖਾ ਵਿੱਚ ਭਾਵੇਂ ਕੋਈ ਹਿੰਦੂ ਦਿਖਾਈ ਦਿੰਦਾ, ਜੈਨੀ ਦਿਖਾਈ ਦਿੰਦਾ, ਬੋਧੀ ਦਿਖਾਈ ਦਿੰਦਾ, ਸਿੱਖ ਦਿਖਾਈ ਦਿੰਦਾ, ਬਹੁਤਾਤ ਦੇ ਸਭ ਕ੍ਰਿਸਚਨ ਹੀ ਨੇ। ਉਹਨਾਂ ਦੇ ਰਸਮੋ ਰਿਵਾਜ, ਬੱਚੇ ਦਾ ਜਨਮ ਦਿਨ ਮਨਾਉਣਾ, ਕੇਕ ਕੱਟੋ, ਮੋਮਬੱਤੀਆਂ ਫੂਕੋ ਜਾਂ ਜਲਾਓ, ਇਹਦੇ ਸਭ ਈਸਾਈ ਰਸਮਾਂ ਨੇ। ਭਾਸ਼ਾ, ਪਹਿਰਾਵਾ, ਤਮੀਜ਼, ਔਰ ਤਮੱਦਨ, ਕਲਚਰ, ਸਭ ਦੇ ਤੇ ਈਸਾਈਅਤ ਛਾਈ ਹੋਈ ਹੈ, ਸਭ ਤੇ ਛਾਈ ਹੋਈ ਹੈ। ਵਿਦਵਾਨ ਕਹਿੰਦੇ ਨੇ ਕੀ ਹੋਇਆ, ਜੈਨੀ ਹੈ, ਬੋਧੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਸਭ ਤੇ ਈਸਾਈਅਤ ਛਾਈ ਹੋਈ ਹੈ, ਵਿਆਪਕ ਰੂਪ ਦੇ ਛਾਈ ਹੋਈ ਹੈ। ਖੈਰ ਵਿਚਕਾਰ ਗੱਲ ਆ ਗਈ, ਇਹ ਪੈਗੰਬਰ ਜਿਸ ਦੀ ਇਤਨੀ ਵੱਡੀ ਉਮਤ ਹੈ, ਇਤਨਾ ਵੱਡਾ ਪ੍ਰਭਾਵ ਹੈ, ਪਤਾ ਕੀ ਕਹਿੰਦਾ? ਇਹਨੂੰ ਮੈਂ ਕਈ ਦਿਨ ਸੋਚਿਆ, ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤੇ ਮੈਂ ਨਹੀਂ ਲਿਆਂਦਾ ਸੀ, ਮੈਂ ਸੋਚਦਾ ਸੀ ਨਹੀਂ ਇਹਨੂੰ ਨਿਰੀਖਣ ਕਰਨਾ ਪਏਗਾ, ਘੋਖਣਾ ਪਏਗਾ ਇਹ ਗੱਲ ਕਿਸ ਹੱਦ ਤੱਕ ਸਹੀ ਹੈ। ਫਿਰ ਮੈਨੂੰ ਮਹਿਸੂਸ ਹੋਇਆ ਨਹੀਂ ਮੈਂ ਗਲਤੀ ਤੇ ਹਾਂ, ਇਹ ਵਕਤ ਦਾ ਪੈਗੰਬਰੀ ਪੁਰਸ਼ ਠੀਕ ਹੈ, ਠੀਕ ਕਹਿ ਰਿਹਾ। ਈਸਾ ਕਹਿੰਦਾ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉੱਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ, ਲੰਘ ਗਿਆ, ਕਹਿੰਦਾ ਮੈਂ ਮੰਨ ਲਵਾਂਗਾ, ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ, ਮੈਂ ਸ਼ੱਕ ਸ਼ੁਬਾ ਨਹੀਂ ਕਰਾਂਗਾ, ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ, ਮੈਂ ਤਸਲੀਮ ਕਰ ਲਵਾਂਗਾ, ਹੋ ਗਿਆ ਹੋਵੇਗਾ, ਹੋ ਗਿਆ ਹੋਵੇਗਾ। ਸ਼ਾਇਦ ਇਤਨਾ ਛੋਟਾ ਉੱਠ ਹੋਵੇ ਜਾਂ ਕੋਈ ਸੂਈ ਦਾ ਨੱਕਾ ਇਤਨਾ ਵੱਡਾ ਹੋਵੇ, ਚਲੋ ਮੈਂ ਮੰਨ ਲਵਾਂਗਾ। ਕਿਉਂਕਿ ਜਿਸ ਇਲਾਕੇ ਵਿੱਚ ਰਹਿਣ ਵਾਲੇ ਸਨ ਉੱਥੇ ਸਭ ਤੋਂ ਵੱਡਾ ਜਾਨਵਰ ਉੱਠ ਅਰਬ ਦੇਸ਼ਾਂ 'ਚ, ਔਰ ਮਰੂਥਲ। ਤੋ ਈਸਾ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਉੱਠ ਸੂਈ ਦੇ ਨੱਕੇ ਦੇ ਚੋਂ ਲੰਘ ਗਿਆ, ਬਿਨਾਂ ਸ਼ੱਕੋ ਸ਼ੁਬਾ ਦੇ ਮੈਂ ਮੰਨ ਲਵਾਂਗਾ, ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਈਸਾ ਦੇ ਇਹ ਬੋਲ ਹੈਰਾਨਗੀ ਹੋਈ, ਕਿਉਂ ਕਿਉਂ? ਧਨਵਾਨ ਬਾਹਰ ਮੁਖੀ ਆਉਂਦਾ, ਉਹਦੀ ਮਨੋ ਬਿਰਤੀ, ਉਹਦੀ ਦਿਮਾਗੀ ਸ਼ਕਤੀ, ਉਹਦੀ ਸਰੀਰਕ ਸ਼ਕਤੀ ਸਭ ਬਾਹਰ ਉਲਝੀ ਹੋਈ ਆਉਂਦੀ, ਅੰਤਰਮੁਖੀ ਆਉਂਦਾ ਹੀ ਨਹੀਂ। ਤੇ ਅੰਤਰਮੁਖੀ ਹੋਏ ਬਿਨਾਂ ਧਾਰਮਿਕ ਹੋਣਾ ਔਖਾ, ਅੰਤਰਮੁਖੀ ਹੋਏ ਬਿਨਾਂ ਪਰਮਾਤਮਾ ਦੇ ਨੇੜੇ ਜਾਣਾ ਔਖਾ। ਕਿਉਂਕਿ ਪਰਮਾਤਮਾ ਨੂੰ ਕਿੱਥੋਂ ਲੱਭਾਂਗੇ? ਸਾਗਰ ਦੇ ਚੋਂ, ਜ਼ਮੀਨ ਦੇ ਚੋਂ, ਆਸਮਾਨ ਦੇ ਚੋਂ, ਸੂਰਜ ਚੰਦ ਤਾਰਿਆਂ ਦੇ ਚੋਂ? ਨਹੀਂ, ਆਪਣੇ ਵਿੱਚੋਂ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜੋ ਆਪਣੇ ਨੇੜੇ ਨੇ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ, ਇਹ ਕਿਸ ਤਰ੍ਹਾਂ ਧਾਰਮਿਕ ਹੋਵੇਗਾ? ਜਿਹੜਾ ਮਨੁੱਖ ਗੁਸਤਾਖੀ, ਮਾਫ਼, ਮੈਂ ਬਾਰ ਬਾਰ ਮਾਫ਼ੀ ਮੰਗ ਲਵਾਂ, ਮਹਾਂਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਜਿਹੜਾ ਮਨੁੱਖ ਜਿਤਨਾ ਬਾਹਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਿਕ ਹੋਵੇਗਾ, ਉਤਨਾ ਹੀ ਅਧਾਰਮਿਕ ਹੋਵੇਗਾ। उतना ही संसारी होवेगा, या नल कह दो उतना ही हंकारी होवेगा। जेड़ा मनुख अपने नेड़े होवेगा उतना ही वो परमात्मा दे नेड़े होवेगा। जिहड़ा मनुख अपने अंदर प्रवेश कर गया है उन्हें ते परमात्मा का द्वार खटखटा दिता है। धर्मा देठा डे दरबार, तुझ बिन सुरत करे को मेरी, दर्शन दीजे खोल के वाड़, हे प्रभु अपना दरवाजा खोल। हूं एदा मतलब कबीर कह रहे मैं अंतर्मुखी हो गया, सारों पासे सिमट के मैं अपने अंदर आ गया, हुण ए दरवाजा मैं नहीं खोल सकदा, मैं तेरे दर तक ते पहुंच सकदा, तेरा दर खोल नहीं सकदा, ए दर तू आप खोल। धर्मा दे ठां डे दरबार, धर्मा दे मैं तेरे दर ते खड़ा, आ गया तेरे दर, बड़ी वड्डी गल है। तो किस तरह मन लईए कबीर तू पहुंच गया परमात्मा दे दर ते, किसी मंदिर देच पहुंच गया, मस्जिद देच पहुंच गया, गुरुद्वारे पहुंच गया, गुरुद्वारे दे बूहे ते पहुंच गया, किसी मंदिर दे दरवाजे ते पहुंच गया, किसी मस्जिद दे, किसी चर्च दे दरवाजे दे, नहीं अपने जीवन दे द्वार ते पहुंच गया, अंतर्मुखी। हो सके किसी वक्त मैं खोलांगा, महाराज ने दर की व्याख्या भी की थी है, जित दर वसे रामकली मल्ला पहला, जित दर वसे कवन दर कहिए, जिथे तू रहना है वो दर किथे, उस दर नु की आख देना। जित दर वसे कवन दर कहिए, दरा भीतर दर कवन ले, ये जो भीतर है अंदर है दरवाजा, बाहर दा नहीं है, इस अंदर दे दरवाजे तक कौन पहुंचे, इस भीतर दे दर तक कौन पहुंचे। अंतर्मुखी हर मनुख नहीं आता, जितनी लाइफ बिजी हो जाए मसरूफ हो जाए उतना ही बार मुखी होता है। कला संगीत कविता नृत्य संगत राशि, तरह तरह की कला का जन्म इसनों उना लोगों ने दिता है जो थोड़े जे अपने नेड़े आए, ते जिन्होंने समा कढ़िया अपने आप दे नेड़े आण दा। ते धर्म का जन्म ते उना दे अंदर होया जो बिल्कुल अपने अंदर प्रवेश कर गए, अपने अंदर प्रवेश कर गए। दो शब्द मैनू कहण देना, जितना बाहर मुखी मनुख होवेगा उतना ही अधार्मिक, कुछ भी समझ नहीं होवेगा। अपने नेड़े आके कुछ परमात्मा की महक का पता चलता है, अपने नेड़े आके कुछ परमात्मा के नूर का पता चलता है, अपने नेड़े आके कोई परमात्मा दे गीत नाद दा पता चलता है, अपने नेड़े आके कुछ परमात्मा दे रस दा पता चलता है, कोई रस है, कोई नाद है, कोई रूप है, कोई रंग है। ऐसा रंग जो आकार नहीं रखता फिर भी रंग है, ऐसा रूप जो आकार नहीं रखता फिर भी अनुपम है। अरूप है अनूप है कलगी दरबादशाह, कोई रूप नहीं तेरा फिर भी तू बहुत सुंदर है, बहुत सुंदर है। ते पहली हो गई, जब आकार ही नहीं है तो तू सुंदर है, बहुत सुंदर है, बहुत सुंदर है। अरूप है अनूप है, इस चीज का पता कदों चलता है, जब मनुख थोड़ा जहा अपने नेड़े आ। तो मैं फिर दोहरा देवा, एक मनुख जितना पदार्थ दे नेड़े है अपने नेड़े नहीं, पदार्थों बारे बहुत कुछ जानता, एक विज्ञानक बहुत कुछ जानता। मनुख जितना परिवार दे नेड़े अपने नेड़े नहीं, परिवार बारे बहुत कुछ जानता, अपने बारे कुछ भी नहीं जानता, कुछ भी नहीं जानता। एक मनुख जितना पत्नी दे नेड़े है अपने नेड़े नहीं है, पत्नी बारे बहुत कुछ जानता है, बहुत कुछ जानता, अपने बारे कुछ भी नहीं जानता। अपतन काल जो करे विचार, तिस जम कंकर नहीं करे ख्वार। मनुख इतना बार मुखी क्यों हो गया? धार्मिक मनोविज्ञान कहिंदा है बार जो ये पदार्थ दा जगत है नू अपने अनुकूल करना है, हवा नू अपने अनुकूल करना है, पानी नू अपने अनुकूल करना है, धरती नू अपने अनुकूल करना है, अग्नि नू अपने अनुकूल करना है, ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁੱਖ ਨਹੀਂ ਲੈ ਸਕਦਾ। ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ, ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਿਆ, ਮੰਨਣਾ। ਇੱਕੋ ਹੀ ਮਨੁੱਖ ਹੁਕਮ ਮੰਨਦਾ ਹੈ, ਬਾਕੀ ਨਹੀਂ, ਉਹ ਨੌਕਰ ਹੈ। ਸਾਰਾ ਦੇਸ਼ ਹੁਕਮ ਮੰਨਦਾ ਹੈ, ਹੁਕਮਰਾਨ ਹੈ, ਹੁਕਮਰਾਨ ਹੈ, ਇਹ ਰਾਜਾ ਹੈ, ਇਹ ਬਾਦਸ਼ਾਹ ਹੈ। ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਜੋ ਮੇਰਾ ਮੁਲਾਜ਼ਮ ਹੈ, ਜੋ ਮੇਰਾ ਨੌਕਰ ਹੈ। ਅੰਦਰ ਪੀੜਾ ਰਹਿੰਦੀ ਹੈ, ਇਸ ਤੇ ਮੇਰਾ ਹੁਕਮ ਚੱਲਦਾ, ਬਾਕੀਆਂ ਤੇ ਨਹੀਂ, ਬਾਕੀ ਨਹੀਂ ਮੰਨਦੇ। ਹੁਕਮਰਾਨੀ ਦਾ ਜਨਮ ਇੱਥੋਂ ਹੋਇਆ। ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ, ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ, ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕੂਲ ਕਰਨਾ। ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ, ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ। ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ, ਪਦਾਰਥਾਂ ਤੋਂ ਸੁੱਖ ਨਹੀਂ ਲੈ ਸਕਦਾ, ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ, ਆਨੰਦ ਨਹੀਂ ਲੈ ਸਕਦਾ, ਨਹੀਂ ਲੈ ਸਕਦਾ। ਕਿਵੇਂ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ, ਇਹ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੇ। ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ। ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਣ ਕਰਾਵਾਂ ਤੇ ਸਮਾਪਤੀ। ਹਮ ਬਡ ਕਵ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ। ਗਿਆਨ ਤੇ ਇਸ ਵਾਸਤੇ ਸੀ ਭਗਵਾਨ ਦੇ ਨੇੜੇ ਜਾਈਏ, ਗਿਆਨ ਤੇ ਇਸ ਵਾਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ। ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ। ਗੁਸਤਾਖੀ ਵਾਹ, ਉਹ ਜਿਤਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ, ਮੈਂ ਐਸਾ ਦੇਖੇ। ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ, ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ। ਦਾਨ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ, ਚੋਰੀ ਦੇ ਆਸਰੇ ਤੇ ਨਹੀਂ। ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਨੀ ਨਹੀਂ, ਬਹੁਤ ਵੱਡਾ ਦਾਨੀ ਆ। ਭਰੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ, ਬਹੁਤ ਵੱਡਾ ਚੋਰ ਆ? ਕਿਵੇਂ ਕਹੇਗਾ? ਚੋਰੀ ਤੇ ਹੰਕਾਰ ਕੀ ਖੜਾ ਹੋਏਗਾ? ਦਾਨ ਤੇ ਹੰਕਾਰ ਖੜਾ ਹੋਏਗਾ। ਇਹ ਵੀ ਮੈਂ ਅਰਜ਼ ਕਰ ਸਕਦਾ। ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ, ਗੁਣਾਂ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ। ਇੱਕ ਬੀਜ ਨਹੀਂ ਹੈ ਇਸ ਹੰਕਾਰ ਦਾ, ਹੰਕਾਰ ਦੇ ਹਜ਼ਾਰਾਂ ਬੀਜ ਨੇ, ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ। ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ, ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਨੇ। ਤਾਂ ਮੈਂ ਫਿਰ ਦੁਹਰਾਵਾਂ, ਆਪਣੇ ਆਪ ਨੂੰ ਜਿਤਨੇ ਚਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ, ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ, ਪਰਮਾਤਮਾ ਦੀ ਸ਼ਕਤੀ ਉਸਨੂੰ ਨਹੀਂ ਮਿਲ ਸਕਦੀ। ਜਿਤਨੇ ਚਿਰ ਤੱਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ, ਇਹ ਪਦਾਰਥ ਤੋਂ ਵੀ ਸੁੱਖ ਨਹੀਂ ਲੈ ਸਕਦਾ, ਕਤਈ ਨਹੀਂ ਲੈ ਸਕਦਾ। ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਬਾਕੀ ਕੱਲ ਕਰਾਂਗਾ, ਇੱਥੇ ਹੀ ਸਮਾਪਤੀ। ਥੋੜੇ ਦਿਨ ਤੁਹਾਡੀ ਸੇਵਾ ਕਰਨੀ ਅਤਕੀ ਇਹ ਸਾਲ 400 ਸਾਲਾ ਸ਼ਤਾਬਦੀ, 300 ਸਾਲਾ ਸ਼ਤਾਬਦੀਆਂ ਦਾ ਰਿਹਾ ਤੇ 10 ਦੀ ਦੋ ਦੋ ਦਿਨ ਸੇਵਾ ਰਹੀ ਹੈ ਸਭ ਜਗ੍ਹਾ। ਇਹ ETC ਚੈਨਲ ਵਾਲੇ ਮੇਰੇ ਨਾਲ ਹੀ ਚੱਲਦੇ ਰਹੇ, ਦੋ ਦਿਨ ਸੂਰਤ, ਦੋ ਦਿਨ ਬੈਂਗਲੋਰ, ਦੋ ਦਿਨ ਮਦਰਾਸ, ਦੋ ਦਿਨ ਹੈਦਰਾਬਾਦ, ਫਿਰ ਦੋ ਦਿਨ ਜਬਲਪੁਰ, ਦੋ ਦਿਨ ਨਾਗਪੁਰ, ਫਿਰ ਦੋ ਦਿਨ ਰਾਏਪੁਰ ਹਾਜ਼ਰੀ ਭਰਦੇ ਮੈਂ ਦਿੱਲੀ ਪਹੁੰਚਿਆ ਤੇ ਫਿਰ ਫਤਿਹਗੜ੍ਹ ਸਾਹਿਬ ਗਏ। ਉੱਥੇ ਵੀ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ। ਇੱਕ ਅੰਦਾਜ਼ੇ ਦੇ ਮੁਤਾਬਕ, ਅਖਬਾਰੀ ਰਿਪੋਰਟਾਂ ਦੇ ਮੁਤਾਬਕ, ਕੋਈ 40 ਲੱਖ ਦਾ ਇਕੱਠ ਹੋਇਆ। ਵੱਡੇ ਵੱਡੇ ਹਾਲ 6 ਲੱਗੇ ਹੋਏ ਸਨ, 6 ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ, ਤਿਲ ਧਰਨ ਦੀ ਕਿਧਰੇ ਵੀ ਥਾਂ ਨਹੀਂ ਸੀ। ਸਟੇਜ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਮੈਂ 1/2 ਘੰਟਾ ਲੇਟ ਪਹੁੰਚਿਆ। 1.5 ਘੰਟੇ 'ਚ ਮੈਂ ਸਟੇਜ ਤੇ ਪਹੁੰਚਿਆ। ਇੰਨਾ ਰਸ਼, ਇਤਨੀ ਭੀੜ, ਪਾਏ ਵੀ ਆਈ ਪਾਈ ਪੀ ਜੋ ਹੈ ਪਾਸ ਮੈਨੂੰ ਮਿਲਿਆ ਹੋਇਆ ਸੀ ਕਾਰ ਦਾ, ਪਰ ਭੀੜ ਚ ਚਲੇ ਕਿਸ ਤਰ੍ਹਾਂ? ਕੋਈ ਥੋੜੇ ਜਿਹਾ ਨੱਸਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ, ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ, ਉਹ ਗੱਡੀ ਕਿਵੇਂ ਚੱਲੇ? ਇੰਨੀ ਭੀੜ, ਇਤਨੀ ਭੀੜ, ਥੋੜਾ ਜਿਹਾ ਪੈਦਲ ਚੱਲਣਾ ਪਿਆ। ਉਹ ਪੁਲਿਸ ਨੇ ਰਸਤਾ ਬਣਾਇਆ, ਉਹਨਾਂ ਦੇ ਵੱਸ ਦੀ ਗੱਲ ਵੀ ਨਹੀਂ ਸੀ। ਕਹਿੰਦੇ ਕਿ ਗਿਆਨੀ ਜੀ, ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਹਾਂ, ਪਰ ਹੁਣ ਸੰਗਤ ਹੈ, ਸੰਗਤ ਦੇ ਨਾਲ ਅਸੀਂ ਸੰਗਤ ਵਾਲਾ ਹੀ ਵਿਵਹਾਰ ਕਰਾਂਗੇ। ਤੇ ਗੁਰੂ ਦੀ ਸੰਗਤ ਹੈ, ਰਸਤਾ ਦੇਵੇਗੀ ਤੇ ਤਾਂ ਹੀ ਤੁਹਾਨੂੰ ਲੈ ਜਾਵਾਂਗੇ। ਉਂਝ ਨਹੀਂ, ਉਂਝ ਮੁਸ਼ਕਿਲ। ਮੈਂ ਡੇਢ ਘੰਟੇ ਸਟੇਜ ਤੱਕ ਪਹੁੰਚਿਆ। ਕਰੀਬਨ ਕਰੀਬਨ ਹਰ ਮਜ਼ਹਬ ਦੇ ਮੁਖੀ ਪਹੁੰਚੇ ਹੋਏ ਸਨ। ਸਟੇਜ ਦੇ ਉੱਤੇ ਜਦ ਦਾਸ ਪਹੁੰਚਿਆ ਸੀ, ਜੋ ਨਿਊ ਅੰਮ੍ਰਿਤਸਰ ਬਣਾਇਆ ਗਿਆ ਸੀ ਪੰਡਾਲ, ਬਹੁਤ ਵੱਡਾ, ਔਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਨੇ 25 ਲੱਖ ਦਾ ਇਕੱਠ ਸੀ। ਹਜ਼ਰਤ ਨਿਜ਼ਾਮਉਦੀਨ ਔਲੀਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮੌਜੂਦ ਨੇ, ਉਹ ਵੀ ਪਹੁੰਚੇ ਸਨ। ਹਰ ਮਜ਼ਹਬ ਦਾ ਮੁਖੀ ਇੱਕੋ ਹੀ ਸਟੇਜ ਤੇ ਬੈਠਾ ਸੀ। ਹਜ਼ਰਤ ਨਿਜ਼ਾਮਉਦੀਨ ਔਲੀਆ ਉਹਨਾਂ ਦੀ ਦਰਗਾਹ ਦੇ ਮੌਜੂਦ ਨੇ, ਜਿਹੜੇ ਦੋ ਸ਼ਬਦ ਕਹਿ ਮੈਂ ਕਹਿ ਕੇ ਸਮਾਪਤੀ ਕਰਾਂ, ਉਹਨੇ ਕਿਹਾ, ਖੁਦਾ ਨੇ ਆਖਿਆ ਜਗਤ ਹੋ ਜਾ, ਜਗਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਨ, ਤੇ ਗੁਰੂ ਗ੍ਰੰਥ ਸਾਹਿਬ ਸ਼ਬਦਾ ਅਵਤਾਰ, ਕਹਿੰਦੇ ਨੇ ਇੱਕ ਸ਼ਬਦ ਹੋਇਆ ਖੁਦਾ ਤੋਂ, ਹੋ ਜਾ, ਜਗਤ ਹੋ ਗਿਆ। ਜਗਤ ਸ਼ਬਦ ਤੋਂ ਹੋਇਆ। ਅਗਲੇ ਜਿਹੜੇ ਦੋ ਸ਼ਬਦ ਨੇ ਉਹ ਸੁਣਨ ਵਾਲੇ ਨੇ, ਜਿਹੜੇ ਉਸਨੇ ਕਹਿ, ਕਿਉਂਕਿ ਮੇਰੇ ਕੋਲ ਹੀ ਬੈਠੇ ਸਨ, ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਇਹ ਬੋਲ ਬੋਲੇ। ਕਹਿਣ ਲੱਗੇ, ਅਜੇ ਦੁਨੀਆ ਸਿਆਣੀ ਨਹੀਂ ਹੈ, ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋਈ ਤੇ ਸਿਆਣੀ ਦੁਨੀਆ ਦਾ ਇੱਕੋ ਹੀ ਪੈਗੰਬਰ ਹੋਵੇਗਾ, ਔਰ ਉਸ ਪੈਗੰਬਰ ਦਾ ਨਾਂ ਹੋਵੇਗਾ ਧੰਨ ਗੁਰੂ ਗ੍ਰੰਥ ਸਾਹਿਬ। ਇਹ ਉਸਦੇ ਲਫ਼ਜ਼ ਜੋ ਮੈਂ ਤੁਹਾਨੂੰ ਸੁਣਾ ਰਿਹਾ, ਇਹ ਉਸਦੇ ਬੋਲ ਨੇ ਜੋ ਮੈਂ ਤੁਹਾਨੂੰ ਸੁਣਾ ਰਿਹਾ। ਹਜ਼ਰਤ ਨਿਜ਼ਾਮਉਦੀਨ ਔਲੀਆ ਉਹਦੀ ਦਰਗਾਹ ਦੇ ਮੁਖੀ ਮੌਜੂਦ।
ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਧੰਨਵਾਦ। ਫੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।